ਤੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਸੂਹੀ ਮਹੱਲਾ ਤੀਜਾ। ਕਾਫੀ ਗੁਰੂ ਦਾ ਦੀਦਾਰ ਕਰਕੇ ਜੇ ਮਨ ਨੂੰ ਆਨੰਦ ਖੁਸ਼ੀ ਨਾ ਪ੍ਰਾਪਤ ਹੋਵੇ ਫਿਰ ਗੁਰੂ ਕਾਹਦਾ ਹੋਇਆ। ਪਰ ਜੇ ਆਦਮੀ ਪਹਿਲਾਂ ਹੋਸ਼ ਭੁਲਾ ਕੇ ਆਵੇ ਤੇ ਫਿਰ ਗੁਰੂ ਦਾ ਦੀਦਾਰ ਕਰੇ ਫਿਰ ਕੁਝ ਨਹੀਂ ਪ੍ਰਾਪਤ ਹੁੰਦਾ। ਇਸ ਲਈ ਬਾਹਰ ਲਿਖ ਕੇ ਲਗਾਉਣਾ ਚਾਹੀਦਾ ਮੋਟੇ ਮੋਟੇ ਅੱਖਰਾਂ ਵਿੱਚ। ਕੋਈ ਵੀ ਨਸ਼ਾ ਕਰਕੇ ਕੋਈ ਸੱਜਣ ਗੁਰੂ ਮਹਾਰਾਜ ਜੀ ਦੇ ਸਥਾਨ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਨਾ ਕਰੇ। ਇਹ ਤੇ ਭਲਾ ਅਸੀਂ ਲਗਾ ਦੇਵਾਂਗੇ, ਲਗਾਇਆ ਵੀ ਹੋਵੇਗਾ। ਮੈਂ ਨਹੀਂ ਪੜਿਆ ਤਾਂ ਵੱਖਰੀ ਗੱਲ ਏ। ਪਿਆਲਣਾ ਖੋ ਸ੍ਰੀ ਵਾਹਿ। ਉਂਝ ਵੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਇਹ ਕਮਜ਼ੋਰੀ ਹੈ। ਪਿਆਲਣਾ ਖੋ ਸ੍ਰੀ ਵਾਹਿ। ਪਰ ਇੱਕ ਪੱਖ ਹੋਰ ਹੈ, ਅਸੀਂ ਲੋਕਾਂ ਨੂੰ ਤੇ ਲਿਖ ਕੇ ਲਗਾ ਦੇਵਾਂਗੇ। ਲੋਕ ਜੇ ਕੋਈ ਪੀ ਕੇ ਆਵੇਗਾ ਵੀ ਤੇ ਉਹਨੂੰ ਪਤਾ ਲੱਗਣ ਤੋਂ ਹਟਾ ਦੇਵਾਂਗੇ। ਪਰ ਜੇ ਸਾਡੀ ਦੁਨੀਆ ਸਾਡੀ ਬਰਾਦਰੀ ਪੀ ਕੇ ਹੀ ਕੀਰਤਨ ਕਰੇ, ਪੀ ਕੇ ਹੀ ਪਾਠ ਕਰੇ, ਪੀ ਕੇ ਹੀ ਕਥਾ ਕਰੇ, ਫਿਰ ਉਹਨਾਂ ਨੂੰ ਕੌਣ ਸਮਝਾਵੇਗਾ? ਉਹਨਾਂ ਨੂੰ ਕੌਣ ਰੋਕੇਗਾ? ਪਿਆਲਣਾ ਖੋ ਸ੍ਰੀ ਵਾਹਿ। ਸਾਡੇ ਸੰਬੰਧ ਵਿੱਚ ਹੀ ਸ਼ਾਇਦ ਗਾਲਿਬ ਨੇ ਕਿਹਾ ਸੀ ਕਿ ਦੇਖੋ ਅਜੀਬ ਵਿਚਾਰਧਾਰਾ ਹੈ ਕਿ ਕੱਲ ਵੋ ਜਾਤਾ ਥਾ ਕਿ ਜਬ ਹਮ ਨਿਕਲੇ। ਪਿਆਲਣਾ ਖੋ ਸ੍ਰੀ ਵਾਹਿ। ਕਹਾਂ ਮੈਖਾਨੇ ਕਾ ਦਰਵਾਜ਼ਾ ਗਾਲਿਬ ਔਰ ਕਹਾਂ ਵਾਇਸ, ਕਿੱਥੇ ਸ਼ਰਾਬਖਾਨਾ ਠੇਕਾ ਜਾਂ ਪੱਬ ਕਹਿ ਦਿਓ। ਕਹਾਂ ਮੈਖਾਨੇ ਕਾ ਦਰਵਾਜ਼ਾ ਗਾਲਿਬ ਔਰ ਕਹਾਂ ਵਾਇਸ, ਕਿੱਥੇ ਉਪਦੇਸ਼ਕ ਤੇ ਕਿੱਥੇ ਸ਼ਰਾਬ ਦੇ ਠੇਕੇ ਦਾ ਦਰਵਾਜ਼ਾ, ਕਿੱਥੇ ਕੋਈ ਕੀਰਤਨੀਆ, ਕਿੱਥੇ ਕੋਈ ਪਾਠੀ, ਕਿੱਥੇ ਕੋਈ ਕਥਾਕਾਰ ਤੇ ਕਿੱਥੇ ਸ਼ਰਾਬ ਦਾ ਠੇਕਾ ਜਾਂ ਪੱਬ ਹੋਵੇ। ਪਰ ਗਾਲਿਬ ਕਹਿੰਦੇ ਨੇ ਕਹਾਂ ਮੈਖਾਨੇ ਕਾ ਦਰਵਾਜ਼ਾ ਗਾਲਿਬ ਔਰ ਕਹਾਂ ਵਾਇਸ, ਪਰ ਕੱਲ ਵੋ ਜਾਤਾ ਥਾ ਕਿ ਜਬ ਹਮ ਨਿਕਲੇ। ਚਾਲਣਾ ਖੋ ਸ੍ਰੀ ਵਾਹਿ। ਉਹਨੇ ਤੇ ਭੇਸ ਭੂਸ ਬਦਲ ਲੀਤਾ, ਪਹਿਰਾਵਾ ਬਦਲਿਆ ਹੋਇਆ, ਪਰ ਕਹਿੰਦੇ ਨੇ ਜਿੱਥੇ ਉਹਦੀ ਮੇਰੇ ਤੇ ਹਮੇਸ਼ਾ ਨਿਗਾਹ ਰਹਿੰਦੀ ਏ, ਮੇਰੇ ਤੇ ਨੁਕਤਾ ਚੀਨੀ ਕਰਦਾ ਹੈ, ਚੁਣਾ ਚੀਨੀ ਮੇਰੇ ਤੇ ਉਹ ਨੁਕਤਾ ਚੀਨੀ ਕਰਦਾ ਹੈ, ਮੈਂ ਕਿ ਅੰਦਰੋਂ ਨਿਕਲ ਰਿਹਾ ਸਾ ਤੇ ਉਹ ਅੰਦਰ ਜਾ ਰਿਹਾ ਸੀ, ਸਾਡਾ ਦੋਨਾਂ ਦਾ ਸਾਹਮਣਾ ਹੋ ਗਿਆ, ਮੁਕਾਬਲਾ ਹੋ ਗਿਆ, ਤੇ ਮੈਂ ਉਹਨੂੰ ਸਮਝਾਇਆ ਤੈਨੂੰ ਇਹ ਥਾਂ ਸ਼ੋਭਾ ਨਹੀਂ ਦਿੰਦਾ। ਤੋ ਬੇਨਤੀ ਕਰ ਰਹੇ ਸਾਂ, ਵਿਚਾਰ ਕਰ ਰਹੇ ਸਾਂ, ਹੋਸ਼ ਇਹਨਾਂ ਅਮਲਾਂ ਦੇ ਨਾਲ ਆਦਮੀ ਦੀ ਹੋਸ਼ ਚਲੇ ਜਾਂਦੀ ਏ, ਨਿਵਿਰਤ ਹੋ ਜਾਂਦੀ ਏ। ਇੱਥੇ ਕਹਿੰਦੇ ਨੇ ਤੀਰਾਂ ਦੀ ਆਵਾਜ਼ ਸੁਣ ਕੇ ਜਿਹੜੇ ਬਹਾਦਰਾਂ ਤੋਂ ਬਹਾਦਰ ਸਨ ਉਹਨਾਂ ਦੀ ਵੀ ਹੋਸ਼ ਚਲੇ ਗਈ, ਉਹਨਾਂ ਦੀ ਹੋਸ਼ ਬਾਹਰ ਚਲੇ ਗਈ, ਖਤਮ ਹੋ ਗਈ, ਉਹਨਾਂ ਦੀ ਸੋਚਣੀ ਵਿਚਾਰਧਾਰਾ ਕਾਇਮ ਨਾ ਰਹੀ। ਜੀ ਹਜ਼ੂਰ ਫਿਰ ਜੋ ਪਿੱਛੇ ਵਰਣਨ ਕਰ ਆਏ ਨੇ ਪੱਖ, ਫਿਰ ਉਸ ਸੰਬੰਧ ਵਿੱਚ ਇਸ਼ਾਰਾ ਕਰਨ ਲੱਗੇ ਨੇ। ਹਮ ਆਖਿਰ ਤੇ ਮਰਦੀ ਕੁਨਦ ਕਾਰਜ਼ਾਰ। ਹਜ਼ੂਰ ਕਹਿੰਦੇ ਨੇ ਹਮ ਸੀ ਅਖੀਰ ਛੇਦ ਅਰਥ ਹੈ ਕੀ, ਕਹਿੰਦੇ ਨੇ ਮੈਦਾਨੀ ਜੰਗ ਦੇ ਅੰਦਰ ਜ਼ਾਰ ਕਾਰਜ਼ਾਰ, ਮੈਦਾਨੀ ਜੰਗ ਦੇ ਅੰਦਰ ਜੰਗ ਦੀ ਕਾਰ, ਮਰਦਾਂ ਵਾਲੀ ਕਾਰ ਅਸੀਂ ਕੀ ਕਰ ਸਕਦੇ ਸਾਂ? ਇਸ ਮੌਕੇ ਤੇ ਅਸੀਂ ਮੈਦਾਨੀ ਜੰਗ ਵਿੱਚ ਮਰਦਾਂ ਵਾਲੀ ਜੰਗ ਦੀ ਕਾਰ, ਜੰਗ ਦਾ ਕਰਮ, ਜੰਗ ਦਾ ਕਰਤੱਵ ਕੀ ਕਰਦੇ ਸਾਂ, ਕੀ ਕਰ ਸਕਦੇ ਸਾਂ, ਔਰ ਕਿਸ ਤਰ੍ਹਾਂ ਹੋ ਸਕਦਾ ਸੀ? ਕਿਉਂਕਿ ਬਾਹਰ ਚਿਹਲ ਤਨ ਆਏ ਬੇਸ਼ੁਮਾਰ, ਕਿ ਜੋ ਚਿਹਲ ਤਨ 40 ਸ਼ਰੀਰ ਸਨ ਗਿਣਤੀ ਦੇ, ਸਿਰਫ 40 ਸ਼ਰੀਰ, ਉਹਨਾਂ ਵਿੱਚ ਇੱਕ ਭਾਈ ਆਲਮ ਸਿੰਘ ਵੀ ਸਨ ਜਿਨ੍ਹਾਂ ਨੂੰ ਆਮ ਤੌਰ ਤੇ ਨੱਚਣਾ ਕਹਿੰਦੇ ਸਨ। ਪਿਆਲਣਾ ਖੋ ਸ੍ਰੀ ਵਾਹਿ। ਇਸ਼ਕ ਦੀ ਵੀ ਆਪਣੀ ਵੱਖਰੀ ਵੱਖਰੀ ਤਹਿਜ਼ੀਬ ਹੈ, ਇਹਦੀ ਕੋਈ ਭਾਸ਼ਾ ਹੀ ਨਹੀਂ, ਇਹ ਬਹੁਤ ਅਜੀਬ ਕਿਸਮ ਕੇ ਹਕੀਕੀ ਹੋਵੇ ਤੇ ਉਹੀ ਆਦਮੀ ਆਪਣੀ ਹੋਸ਼ ਗਵਾ ਬੈਠਦਾ। ਦੋਨਾਂ ਪੱਖ ਅਜੀਬ ਤਰੀਕੇ ਨਾਲ ਚੱਲਦੇ ਨੇ, ਔਰ ਇਹਦੀ ਇਸ਼ਕ ਦੀ ਆਪਣੀ ਹੀ ਇੱਕ ਤਹਿਜ਼ੀਬ ਹੈ, ਆਪਣੀ ਆਪਣਾ ਹੀ ਇੱਕ ਵਿਚਾਰ ਹੈ। ਇਸ਼ਕ ਮੈਂ ਫਰਕ ਨਹੀਂ ਹੈ, ਜੀਨੇ ਔਰ ਮਰਨੇ ਕਾ ਉਸੀ ਕੋ ਦੇਖ ਕਰ ਜੀਤੇ ਹੈ ਜਿਸ ਕਾਤਿਲ ਪੇ ਦਮ ਨਿਕਲੇ। ਪਿਆਲਣਾ ਖੋ ਸ੍ਰੀ ਵਾਹਿ। ਕਹਿੰਦੇ ਨੇ ਭਾਈ ਆਲਮ ਸਿੰਘ ਨੱਚਣਾ, ਦਸ਼ਮੇਸ਼ ਪਿਤਾ ਜੀ ਇਹਨੂੰ ਪਿਆਰ ਨਾਲ ਨੱਚਣਾ ਕਹਿੰਦੇ ਸਨ। ਸਰਕਾਰ ਜਦੋਂ ਘੋੜੀ ਅਸਵਾਰੀ ਕਰਦੀ ਸੀ ਤਾਂ ਭਾਈ ਆਲਮ ਸਿੰਘ ਅੱਗੇ ਜਾਂਦੇ ਸਨ ਹਿਫਾਜ਼ਤ ਕਰਨ ਲਈ ਜਾਂ ਇਤਲਾਹ ਦੇਣ ਵਾਸਤੇ, ਕਿਉਂਕਿ ਸ਼ਾਹਾਂ ਦੇ ਸਾਹਮਣੇ ਕੁਝ ਲੋਕ ਅੱਗੇ ਜਾਂਦੇ ਸਨ ਔਰ ਕਹਿੰਦੇ ਸਨ ਬਾ ਅਦ ਬਾ ਮੁਲਾਹਜ਼ਾ ਹੁਸ਼ਿਆਰ ਆਲਮ ਪਨਾ ਜਹਾਂ ਪਨਾ ਕੀ ਸਵਾਰੀ ਆ ਰਹੀ ਹੈ, ਇਉਂ ਕਹਿੰਦੇ ਸਨ। ਤੇ ਦਸ਼ਮੇਸ਼ ਪਿਤਾ ਜੀ ਸੱਚੀ ਸਰਕਾਰ ਸਨ, ਬਾਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਭਾਈ ਸਾਹਿਬ ਭਾਈ ਨੰਦ ਲਾਲ ਜੀ। ਤੋ ਭਾਈ ਆਲਮ ਸਿੰਘ ਜੀ ਅੱਗੇ ਚੱਲਦੇ ਸਨ ਤੇ ਚੱਲਦੇ ਵੀ ਸਨ ਪੈਦਲ। ਹਜ਼ੂਰ ਘੋੜੇ ਉੱਪਰ ਤੇ ਭਾਈ ਆਲਮ ਸਿੰਘ ਪੈਦਲ ਚੱਲਦੇ ਸਨ। ਨਾ ਕੁਝ ਕਦਮ ਅੱਗੇ ਦੇਖਣਾ, ਕੁਝ ਪਿੱਛੇ ਦੇਖਣਾ, ਔਰ ਨੱਚਦੇ ਜਾਣਾ, ਛਲਾਂਗਾ ਮਾਰਦੇ ਜਾਣਾ, ਔਰ ਕੋਸ਼ਿਸ਼ ਹੁੰਦੀ ਸੀ ਪੁੱਠੇ ਕਦਮੀ ਚੱਲਣਾ। ਪਿਆਲਾ ਖੋਸਰੀ ਵਾ, ਜਿਵੇਂ ਧੰਨ ਗੁਰੂ ਅਮਰਦਾਸ। ਸਾਰੇ ਆਖੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਜਦੋਂ ਵਿਆਸਾ ਤੇ ਜਲ ਲੈਣ ਵਾਸਤੇ ਜਾਂਦੇ ਸਨ, ਪੁੱਠੇ ਕਦਮੀ ਜਾਇਆ ਕਰਦੇ। ਕਿਸੇ ਨੇ ਪੁੱਛਿਆ, ਅਮਰਦਾਸ ਜੀ ਰਾਤ ਹੁੰਦੀ ਏ, ਬੁਢੇਪਾ ਹੈ, ਅੰਧੇਰਾ ਹੈ, ਕਿਤੇ ਕੋਈ ਠੇਡਾ ਲੱਗ ਜਾਵੇਗਾ, ਡਿੱਗ ਜਾਓਗੇ, ਬੁਢੇਪਾ ਹੈ, ਸਰੀਰ ਦਾ ਕੋਈ ਅੰਗ ਟੁੱਟ ਗਿਆ ਤੇ ਜੁੜੇਗਾ ਨਹੀਂ। ਪਿਆਰ ਨਾਲ ਜਵਾਬ ਸੀ, ਜੋੜਨ ਵਾਲੇ ਨੇ ਜੋੜ ਲਿਆ ਹੈ, ਹੁਣ ਉਹ ਟੁੱਟਣ ਕਿਵੇਂ ਦੇਵੇਗਾ। ਲੱਗੜੀ ਸੁਥਾਨ ਜੋੜਨ ਹਾਰੇ ਜੋੜੀਆ, ਨਾਨਕ ਲਹਿਰੀ ਲੱਖ ਸਹਿ ਆਨ, ਡੁੱਬਣ ਦੇ ਨਾ ਮਾ ਪਿਰੀ। ਗੁਜਰੀ ਤੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ, ਹੁਣ ਉਹ ਕਿੱਥੇ ਟੁੱਟਣ ਦੇਣਗੇ। ਤੇ ਫਿਰ ਭਲਾ ਗੁਰੂ ਜੀ ਤੇ ਦੂਰ ਰਹਿ ਜਾਂਦੇ ਨੇ ਤੇ ਤੁਸੀਂ ਪਿੰਡ ਦੀ ਤਰਫ ਕੰਡ ਕਰਕੇ ਕਿਉਂ ਨਹੀਂ ਤੁਰਦੇ, ਮੁੱਖ ਕਰਕੇ ਕਿਉਂ ਤੁਰਦੇ ਹੋ? ਤੇ ਉਹ ਕਹਿੰਦੇ ਸਨ, ਮੈਨੂੰ ਇਸ ਪਿੰਡ ਦੀ ਇੱਕ ਮਿੱਟੀ ਦੀ ਇੱਕ ਇੱਕ ਕਣ ਵਿੱਚੋਂ ਮੁਰਸ਼ਦ ਦਾ ਦੀਦਾਰ ਹੁੰਦਾ ਹੈ, ਇੱਕ ਇੱਕ ਕੋਠੇ ਵਿੱਚੋਂ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਹੁੰਦਾ ਹੈ, ਖਜੂਰ ਦੀ ਜਿਤਨੀ ਬਨਸਪਤੀ ਹੈ ਇੱਕ ਇੱਕ ਪੱਤੇ ਵਿੱਚੋਂ ਮੈਨੂੰ ਗੁਰੂ ਅੰਗਦ ਦੇਵ ਜੀ ਦਾ ਦੀਦਾਰ ਹੁੰਦਾ ਹੈ। ਜੇ ਮੈਂ ਸਰੀਰ ਗੁਰੂ ਅੰਗਦ ਦੇਵ ਜੀ ਦੇ ਸਨਮੁਖ ਇਹ ਮੁੱਖ ਨਹੀਂ ਕਰ ਸਕਾਂਗਾ, ਮਨ ਕਿਵੇਂ ਸਨਮੁਖ ਕਰ ਸਕਾਂਗਾ? ਇਸ ਵਾਸਤੇ ਪੁੱਠੇ ਕਦਮੀ ਚੱਲਦੇ ਸਨ। ਭਾਈ ਆਲਮ ਸਿੰਘ ਜੀ ਦੀ ਵੀ ਕੋਸ਼ਿਸ਼ ਹੁੰਦੀ ਸੀ, ਯਤਨ ਹੁੰਦਾ ਸੀ ਕਿ ਸਰਕਾਰ ਦੀ ਤਰਫ ਕਿਤੇ ਉਹਨਾਂ ਦੀ ਪਿੱਠ ਨਾ ਹੋ ਜਾਵੇ, ਕਿਤੇ ਕੰਢ ਨਾ ਹੋ ਜਾਵੇ, ਅੱਗੇ ਤੁਰਨਾ ਔਰ ਹਜ਼ੂਰ ਦੀ ਤਰਫ ਦੇਖ ਕੇ ਤੁਰੀ ਜਾਣਾ ਔਰ ਨਾਲ ਮੁਸਕਰਾਈ ਜਾਣਾ, ਨਾਲੇ ਹੱਸੀ ਜਾਣਾ। ਤੋ ਭਾਈ ਆਲਮ ਸਿੰਘ ਜੀ ਵੀ ਇਸ ਜੰਗ ਵਿੱਚ ਸ਼ਹੀਦ ਹੋਏ ਨੇ, ਜੂਝੇ ਨੇ ਸਾਹਿਬ ਅਜੀਤ ਸਿੰਘ ਜੀ ਦੇ ਨਾਲ। ਪਿਆਰ ਲੱਖੋ ਸ੍ਰੀ ਵਾਲ। ਤੋ ਹਜ਼ੂਰ ਫਰਮਾਉਂਦੇ ਨੇ ਕਿ ਅਸੀਂ ਉਸ ਮੌਕੇ ਤੇ ਦੱਸੋ ਅਖੀਰ ਤੇ ਮੈਦਾਨੀ ਜੰਗ ਦੀ ਕੀ ਮਰਦਾਂ ਵਾਲੀ ਕਾਰ ਕਰਦੇ ਕਿ ਬਾਹਰ ਚਿਹਲ ਤਨ ਆਏ ਦਿਸ਼ ਬੇਸ਼ੁਮਾਰ, ਜਦੋਂ ਕਿ ਸਰੀਰ ਜੋ ਸਨ ਸਾਡੇ ਉਹ ਤੇ 40 ਸਨ, ਉਹਨਾਂ ਦੇ ਬਾਰ ਉੱਪਰ ਬੇਸ਼ੁਮਾਰ ਅਣਗਿਣਤ ਲੋਕ ਆਏ ਦਿਸ਼ ਆ ਗਏ, 40 ਸਰੀਰਾਂ ਦੇ ਉੱਪਰ, 40 ਸ਼ੂਰਵੀਰਾਂ ਦੇ ਉੱਪਰ ਜਦੋਂ ਬੇਸ਼ੁਮਾਰ ਅਣਗਿਣਤ ਲੋਕ ਹਮਲਾਵਰ ਹੋ ਕੇ ਆ ਗਏ, ਤੇ ਅਸੀਂ ਕਿੱਥੋਂ ਕੁ ਤੱਕ ਓੜਕ ਤੱਕ ਅਖੀਰ ਤੱਕ ਮਰਦਾਂ ਤੇ ਬਹਾਦਰਾਂ ਵਾਲੀ ਜੰਗ ਦੀ ਕਾਰ ਕੀ ਕਰਦੇ? ਇਹ ਕੋਈ ਮੁਕਾਬਲਾ ਸੀ? ਜਾਣਨਾ ਖੋ ਸ੍ਰੀ ਵਾਲ ਜੀ। ਤੇ ਫਿਰ ਸਾਰਾ ਦਿਨ ਚਮਕੌਰ ਦੀ ਗੜੀ ਵਿੱਚ ਭਿਆਨਕ ਯੁੱਧ ਹੋਇਆ, ਭਿਆਨਕ ਜੰਗ ਹੋਇਆ। ਇੱਕ ਨਿੰਗਮ ਕਹਿੰਦੇ ਨੇ, ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਣ ਆਉਂਦਾ ਸੀ ਕਿ ਜਦੋਂ ਉਹ ਮੈਦਾਨੀ ਜੰਗ ਵਿੱਚ ਕਦਮ ਰੱਖਦੇ ਸਨ ਤੇ ਉਹਨਾਂ ਨੂੰ ਚਾਹ ਚੜ ਜਾਂਦਾ। ਉਹਨਾਂ ਦੇ ਦਾਦਾ ਜੀ ਦਾ ਵੀ ਇੱਕ ਨਿਯਮ ਸੀ, ਉਹਨਾਂ ਦਾ ਵੀ ਇੱਕ ਆਪਣਾ ਵੱਖਰਾ ਤਰੀਕਾ ਸੀ ਕਿ ਪਹਿਰ ਰਾਤੀ ਰੀਤੋਂ ਆਮ ਤੌਰ ਤੇ ਜੰਗ ਵਿੱਚ ਤਸ਼ਰੀਫ ਲੈ ਜਾਂਦੇ, ਕਿਉਂਕਿ ਜਿਤਨੇ ਵੀ ਹਮਲੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਪਰ ਹੋਏ ਉਹ ਅੱਧੀ ਰਾਤ ਤੋਂ ਬਾਅਦ ਹੁੰਦੇ ਸਨ, ਅੱਧੀ ਰਾਤ ਨੂੰ। ਅੱਜ ਦੇ ਮੌਜੂਦਾ ਸਮੇਂ ਵਿੱਚ ਵੀ ਜੋ ਹਵਾਈ ਜਹਾਜ਼ ਅੱਗ ਵਰਸਾਉਂਦੇ ਨੇ ਉਹ ਰਾਤ ਦਾ ਹੀ ਮੌਕਾ ਚੁਣਦੇ ਨੇ, ਉਹ ਰਾਤ ਨੂੰ ਹੀ ਆਪਣਾ ਕੰਮ ਕਰਦੇ ਨੇ ਜਦੋਂ ਲੋਕ ਆਰਾਮ ਨਾਲ ਸੁੱਤੇ ਹੋਏ ਹੁੰਦੇ ਨੇ, ਉਸ ਮੌਕੇ ਤੇ ਜਾਨ ਲੈਣ ਵਾਲੀਆਂ ਤਾਕਤਾਂ ਆਪਣਾ ਕੰਮ ਕਰਦੀਆਂ ਨੇ। ਹਜ਼ੂਰ ਉੱਪਰ ਜਿਤਨੀ ਵਾਰੀ ਹਮਲਾ ਹੋਇਆ ਉਹ ਅੱਧੀ ਰਾਤ ਦੇ ਮੌਕੇ ਤੇ ਹੀ ਹੁੰਦਾ ਸੀ, ਤੋ ਹਜ਼ੂਰ ਫਿਰ ਪਿੱਛੇ ਥੋੜਾ ਆਉਂਦੇ ਸਨ, ਆਪ ਮੈਦਾਨੀ ਜੰਗ ਅੰਦਰ ਤਸ਼ਰੀਫ ਲੈ ਜਾਂਦੇ। ਉਦੋਂ ਤੱਕ ਘੋੜਾ ਵਾਪਸ ਨਹੀਂ ਸਨ ਕਰਦੇ ਜਦੋਂ ਤੱਕ ਮੈਦਾਨੀ ਜੰਗ ਅੰਦਰ ਫਤਿਹ ਨਾ ਹੋ ਜਾਵੇ, ਔਰ ਬਹੁਤਾ ਵਕਤ ਨਹੀਂ ਸੀ ਲੱਗਦਾ। ਫਤਿਹ ਹੋਣ ਤੋਂ ਬਾਅਦ ਹੀ ਉਹ ਆਪਣੇ ਘੋੜੇ ਦੀ ਵਾਗ ਵਾਪਸ ਮੋੜਦੇ ਸਨ। ਸਾਰਾ ਦਿਨ ਚਮਕੌਰ ਦੀ ਗੜੀ ਵਿੱਚ ਯੁੱਧ ਹੁੰਦਾ ਰਿਹਾ, ਲੜਾਈ ਹੁੰਦੀ ਰਹੀ ਹੈ, ਸ਼ੂਰਵੀਰਾਂ ਦੇ ਸਿਰਾਂ ਤੇ ਪੈਰਾਂ ਦੇ ਢੇਰ ਲੱਗੇ ਹੋਏ ਨੇ, ਉਹ ਖਿੱਦੋ ਤੇ ਖੂੰਡੀਆਂ ਦੇ ਵਾਂਗ ਵਿਖਰੇ ਹੋਏ ਨੇ। ਹਾਹਾਕਾਰ ਦੀ ਆਵਾਜ਼, ਹਾਏ ਹਾਏ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਪਰ ਹੁਣ ਸ਼ਾਮ ਹੋ ਗਈ, ਜਹਾਂ ਤਾਰੀਖ ਛੁੱਟ ਜਾਣਾ ਭਾਈ ਸਾਹਿਬ ਭਾਈ ਨੰਦ ਲਾਲ ਜੀ, ਚਰਾ ਕੇ ਜਹਾਂ ਚੂ ਸ਼ੁਦਾ ਬੁਰ ਕੇ ਪੋਸ਼, ਜਹਾਂ ਦਾ ਚਿਰਾਗ, ਦੁਨੀਆਂ ਦਾ ਚਿਰਾਗ, ਪੁੱਤਰ ਤੇ ਇੱਕ ਮਾਂ ਦਾ ਚਿਰਾਗ, ਇੱਕ ਬਾਪ ਦਾ ਚਿਰਾਗ, ਚੱਲ ਲੱਖੋ ਸ੍ਰੀ ਵਾਹਿਗੁਰੂ। ਤੇ ਬੇਟੀ ਨਾਲੇ ਮਾਂ ਦੇ ਕਰਦੀ ਚਿਰਾਗ, ਨਾਲੇ ਸਹੁਰੇ ਕਰਦੀ ਚਿਰਾਗ, ਪੁੱਤਰ ਤੇ ਇੱਕੋ ਘਰ ਹੀ ਰੌਸ਼ਨ ਕਰਦਾ, ਜਦੋਂ ਨੇਕ ਬੱਚੀ ਦੂਸਰੇ ਘਰ ਜਾਂਦੀ ਏ ਉਹ ਸਹੁਰੇ ਘਰ ਨੂੰ ਵੀ ਰੌਸ਼ਨ ਕਰ ਦਿੰਦੀ ਏ ਤੇ ਬਾਪ ਦੇ ਘਰ ਨੂੰ ਵੀ ਰੌਸ਼ਨ ਕਰ ਦਿੰਦੀ ਏ। ਲੋਕ ਕਹਿੰਦੇ ਨੇ ਤੁਹਾਡੀ ਬੇਟੀ ਨੇ ਤੇ ਸਾਡਾ ਘਰ ਹੀ ਸਵਰਗ ਬਣਾ ਦਿੱਤਾ। ਇੱਥੇ ਚਾਨਣ ਕਰ ਦਿੱਤਾ। ਪਰ ਸੂਰਜ ਜਿਹੜਾ ਉਹ ਦੋ ਪਰਿਵਾਰਾਂ ਦਾ ਨਹੀਂ ਚਿਰਾਗ, ਇਹ ਜਹਾਂ ਦੁਨੀਆਂ ਦਾ ਚਿਰਾਗ, ਸੰਸਾਰ ਦਾ ਚਿਰਾਗ ਹੈ। ਇਸ ਵਾਸਤੇ ਇੱਥੇ ਕਹਿ ਰਹੇ ਨੇ ਚਿਰਾਗ ਇਹ ਜਹਾਂ ਚੋਂ ਸ਼ੁਦਾ ਬੁਰਕਾ ਪੋਸ਼, ਦੁਨੀਆਂ ਦਾ ਜਹਾਨ ਦਾ ਚਿਰਾਗ ਜਿਹੜਾ ਸੂਰਜ ਸੀ ਉਹਨੇ ਉਹ ਬੁਰਕਾ ਪੋਸ਼ ਹੋ ਗਿਆ, ਆਪਣੇ ਚੌਗਿਰ ਦੇ ਆਪਣੇ ਮੁਖ ਦੇ ਚੌਗਿਰ ਦੇ ਅੰਧੇਰੇ ਦਾ ਬੁਰਕਾ ਪਾ ਲਿਆ, ਯਾਨੀ ਪੋਸ਼ ਪੁਸ਼ਾਕ ਬੁਰਕਾ। ਉਹ ਮੁਸਲਮਾਨ ਇਸਤਰੀਆਂ ਆਪਣੇ ਚਿਹਰੇ ਨੂੰ ਕੋਈ ਦੂਜਾ ਦੇਖ ਨਾ ਸਕੇ, ਉਹ ਖਾਸ ਤੌਰ ਤੇ ਲੰਬਾ ਕੱਪੜਾ ਪਾ ਲੈਂਦੀਆਂ ਨੇ, ਜਿਸ ਵਿੱਚ ਉਹਨਾਂ ਦਾ ਸਰੀਰ ਸਾਰਾ ਪਰਦੇ ਵਿੱਚ ਕੱਜਿਆ ਜਾਂਦਾ ਹੈ, ਪਹਿਲਾਂ ਖੋ ਸਰੀਰ। ਪਰ ਅੱਜ ਕੱਲ੍ਹ ਤਾਂ ਹੋਰ ਬਾਤ ਹੈ, ਆਰਮਾਂ ਦੇ ਲੋਕ ਜਦੋਂ ਜਹਾਜ਼ ਚੋਂ ਬਾਹਰ ਨਿਕਲਣਾ ਹੁੰਦਾ ਤਾਂ ਬੁਰਕਾ, ਬਾਕੀ ਸਭ ਕੁਝ ਚੱਲਦਾ, ਚੱਲਣਾ ਖੋ ਸ੍ਰੀ ਵਾਹ। ਇੱਥੇ ਕਹਿ ਰਹੇ ਨੇ ਦੁਨੀਆਂ ਦੇ ਚਿਰਾਗ ਸੂਰਜ ਜਿਹੜਾ ਸੀ ਉਹ ਬੁਰਕਾ ਪੋਸ਼ ਹੋਇਆ, ਉਹਨੇ ਆਪਣੇ ਆਪ ਨੂੰ ਅੰਧੇਰੇ ਦੇ ਬੁਰਕਾ ਪਰਦੇ ਵਿੱਚ ਲੁਕਾ ਲੈਣਾ ਕੀਤਾ, ਅੰਧੇਰੇ ਦੀ ਪੁਸ਼ਾਕ ਵਿੱਚ ਆਪਣੇ ਆਪ ਨੂੰ ਲੁਕਾ ਲਿਆ, ਯਾਨੀ ਅੰਧੇਰਾ ਹੋ ਗਿਆ, ਸੂਰਜ ਛਿਪ ਗਿਆ, ਇਹ ਅੰਧੇਰਾ ਆ ਗਿਆ। ਬ੍ਰਾਹਮਣ ਹਮੇ ਜਲਵਾ ਜੋਸ਼ ਸ਼ਹਿ ਸ਼ਬਦ, ਇੱਥੇ ਸੱਸੇ ਦੇ ਨੀਚੇ ਨੁਕਤਾ ਚਾਹੀਏ, ਚਾਲਣਾ ਖੋ ਸ੍ਰੀ ਵਾਹ। ਹਾਂ ਕਹਿੰਦੇ ਨੇ ਸ਼ਬ ਰਾਤ, ਸ਼ਬਾ ਖੈਰ, ਚਾਲਣਾ ਖੋ ਸ੍ਰੀ ਵਾਹ। ਰਾਤ ਜਿਹੜੀ ਉਹ ਖੈਰ ਖਰਾਇਤ ਨਾਲ ਸੁਖ ਨਾਲ ਬਤੀਤ ਹੋ ਜਾਵੇ, ਸੁਖ ਹੋਵੇ ਰਾਤੀ, ਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਪਾ ਕੀਤੀ ਏ, ਬਖਸ਼ਿਸ਼ ਕੀਤੀ ਏ, ਸੋਹਿਲਾ ਪੜੋ ਤੇ ਅਰਦਾਸ ਕਰੋ, ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਗੌੜੀ ਚੇਤੀ ਮਹੱਲਾ ਪਹਿਲਾ। ਸ਼ਬੇ ਸ਼ਹਿ ਸ਼ਬ, ਰਾਤ ਦਾ ਸ਼ਾਹ ਕੌਣ ਹੈ, ਰਾਤ ਦਾ ਬਾਦਸ਼ਾਹ ਕੌਣ ਹੈ, ਰਾਤ ਦਾ ਰਾਜਾ, ਰਾਤ ਦਾ ਬਾਦਸ਼ਾਹ ਚੰਦਰਮਾ ਹੈ। ਕਹਿੰਦੇ ਨੇ ਹਮੇ ਜਲਵੇ ਜੋਸ਼, ਉਹ ਵੀ ਆਪਣੇ ਜਲਵੇ ਤੇਜ ਪ੍ਰਤਾਪ ਨਾਲ, ਜੋਸ਼ ਦੇ ਨਾਲ, ਆਪਣੀ ਪੂਰੀ ਚਾਂਦਨੀ ਨਾਲ, ਆਪਣੀ ਪੂਰੀ ਰੋਸ਼ਨੀ ਦੇ ਨਾਲ, ਰਾਤ ਦਾ ਜੋ ਸ਼ਾਹ ਸੀ ਚੰਦਰਮਾ, ਉਹ ਅਸਮਾਨ ਤੇ ਵਿਚਕਾਰ ਬਰਾਮਦ ਆ ਗਿਆ, ਉਹ ਅਸਮਾਨ ਵਿੱਚ ਆ ਗਿਆ, ਉਹ ਅਸਮਾਨ ਤੇ ਚੜਿਆ, ਯਾਨੀ ਚੰਦ ਚੜਾਇਆ, ਮਿਟਿਆ ਅੰਧੇਰਾ, ਚੰਦ ਚੜਿਆ। ਆਸਾ ਮਹੱਲਾ ਪੰਜਵਾਂ, ਰਾਤ ਦਾ ਬਾਦਸ਼ਾਹ ਆਪਣੇ ਜੋਸ਼ ਨਾਲ, ਆਪਣੇ ਜਲਵੇ ਚਾਨਣ ਦੇ ਨਾਲ, ਰੋਸ਼ਨੀ ਦੇ ਨਾਲ ਅਸਮਾਨ ਵਿੱਚ ਆ ਗਿਆ। ਹਜ਼ੂਰ ਕਹਿੰਦੇ ਨੇ ਕਿ ਠੀਕ ਅੰਧੇਰਾ ਹੋ ਚੁੱਕਾ ਹੈ, ਚਾਰ ਚਫੇਰੇ ਕਾਲੇ ਰੰਗ ਦੀ ਵਰਦੀ ਵਾਲੀਆਂ ਫੌਜਾਂ ਕੁਝ ਅਲਸਾ ਰਹੀਆਂ ਨੇ, ਕੁਝ ਅਮਲੀਆਂ ਨਸ਼ਈਆਂ ਵਾਂਗ ਉਲਾ ਰਹੀਆਂ ਨੇ, ਔਰ ਕੋਈ ਸਾਵਧਾਨਤਾ ਨਾਲ ਖਲੋਤੇ ਨੇ, ਕਿਤੇ ਕਿਤੇ ਕੋਈ ਕੋਈ ਮਸ਼ਾਲ ਵੀ ਜਗ ਰਹੀ ਹੈ, ਇਸ ਖਿਆਲ ਦੇ ਨਾਲ ਕਿ ਦਸ਼ਮੇਸ਼ ਪਿਤਾ ਜੀ ਚਮਕੌਰ ਦੀ ਗੜੀ ਵਿੱਚੋਂ ਕਿਤੇ ਬਾਹਰ ਨਾ ਨਿਕਲ ਜਾਣ। ਪਰ ਦੇਖੋ ਹਰ ਆਂਕਸ ਬਾਕੌਲੇ ਕੁਰਾਨ ਆਏ ਦੇ, ਕਹਿੰਦੇ ਜੋ ਕੋਈ ਵੀ ਕੁਰਾਨ ਦੇ ਕੌਲ ਉੱਪਰ, ਕੁਰਾਨ ਦੇ ਬਚਨਾਂ ਉੱਪਰ, ਯਾਨੀ ਸੁਗੰਧਾਂ ਦੇ ਉੱਪਰ ਐਤਬਾਰ ਕਰਕੇ ਆ ਜਾਂਦਾ ਹੈ, ਯਾਨੀ ਕੁਰਾਨ ਦੇ ਬਚਨਾਂ ਵਿੱਚ ਆ ਜਾਂਦਾ ਹੈ, ਜੋ ਕੁਰਾਨ ਦੀ ਕਸਮ ਉੱਪਰ ਭਰੋਸਾ ਕਰ ਲੈਂਦਾ ਹੈ, ਕਿਉਂਕਿ ਭਰੋਸਾ ਤੇ ਰੱਬ ਦੇ ਨਾਮ ਉੱਪਰ ਕੀਤਾ ਹੈ, ਤੇ ਰੱਬ ਦਾ ਨਾਮ ਜੋ ਲੀਤਾ ਹੈ, ਇਸ ਲਈ ਬਹੁਤੀ ਵਾਰੀ ਪਾਰ ਬ੍ਰਹਮ ਪਰਮੇਸ਼ਵਰ ਆਪ ਸਹਾਇਕ ਹੁੰਦੇ ਨੇ, ਆਪ ਮਦਦ ਕਰਦੇ ਨੇ ਜੀ। ਨਤੀਜਨ ਕੀ ਹੋਇਆ, ਜਸਦਾ ਬਰੋ ਰਹਿਨੁਮਾ ਆਏ ਦਸ਼, ਜੋ ਕੋਈ ਵੀ ਕੁਰਾਨ ਦੇ ਬਚਨਾਂ ਉੱਪਰ, ਸੁਗੰਧ ਉੱਪਰ, ਕਸਮ ਉੱਪਰ ਐਤਬਾਰ ਲਿਆਉਣਾ ਕਰਦਾ ਹੈ, ਕਹਿੰਦੇ ਨੇ ਫਿਰ ਉਹ ਜੋ ਯਜਦਾ ਇੱਕੋ ਇੱਕ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਹੈ, ਉਹ ਉਸ ਮਨੁੱਖ ਦੇ ਉੱਪਰ ਰਾਹਨਵਾ ਬਣ ਕੇ ਆ ਜਾਂਦਾ ਹੈ, ਰਾਹ ਵਿਖਾਲਣ ਵਾਲਾ ਬਣ ਕੇ ਆ ਜਾਂਦਾ। ਭਾਵੇਂ ਅੰਧੇਰਾ ਹੀ ਅੰਧੇਰਾ ਸੀ, ਮੇਰੇ ਲਈ ਤੇ ਉਂਝ ਵੀ ਕਾਫੀ ਅੰਧੇਰਾ ਹੋ ਗਿਆ। ਲੋਕ ਪੁੱਤਰਾਂ ਨੂੰ ਅੱਖਾਂ ਦਾ ਚਾਨਣ ਕਹਿੰਦੇ ਨੇ, ਚਾਲਾ ਖੋ ਸ੍ਰੀ ਵਾਹ। ਇੱਕ ਤੇ ਵਾਤਾਵਰਨ ਮੁਤਾਬਿਕ ਦਿਨ ਛਿਪ, ਸੂਰਜ ਛਿਪ ਗਿਆ ਤੇ ਅੰਧੇਰਾ ਹੋ ਗਿਆ। ਭਾਵੇਂ ਦਸ਼ਮੇਸ਼ ਪਿਤਾ ਜੀ ਨੇ ਇਸ ਵਿਚਾਰ ਨੂੰ ਪ੍ਰਵਾਨ ਨਹੀਂ ਕੀਤਾ, ਪਰ ਅਸੀਂ ਤੇ ਉਹ ਹੀ ਮਹਿਸੂਸ ਕਰਦੇ ਹਾਂ ਕਿ ਦੁਨੀਆਂ ਦੇ ਲੋਕ ਉਹਨਾਂ ਨੂੰ ਬਹੁਤੇ ਅੰਧੇਰੇ ਵਿੱਚ ਦੇਖਦੇ ਸਨ, ਉਹਨਾਂ ਦੇ ਨੈਣਾਂ ਦੇ ਤਾਰੇ, ਅੱਖਾਂ ਦੇ ਚਿਰਾਗ ਵੀ ਤਾਂ ਬੁੱਝ ਚੁੱਕੇ ਸਨ। ਚਾਲਣਾ ਖੋ ਸ੍ਰੀ ਵਾਹ। ਇਸ ਵਾਸਤੇ ਬਹੁਤ ਅੰਧੇਰਾ ਸੀ, ਪਰ ਹਜ਼ੂਰ ਕਹਿੰਦੇ ਨੇ ਕਿ ਜਜਦਾ ਬਰੋ ਰਹਿਨੁਮਾ ਆਏ ਦਸ਼, ਜੋ ਵੀ ਕੋਈ ਐਤਬਾਰ ਕਰਦਾ ਹੈ, ਉਹ ਜੋ ਇੱਕ ਜਜਦਾ ਇੱਕ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਉੱਪਰ ਉਹਦਾ ਰੱਖਿਅਕ ਬਣ ਕੇ ਰਹਿਨੁਮਾ ਆਏ ਦਸ਼, ਰਹਿਨੁਮਾ ਰਸਤਾ ਵਿਖਾਲਣ ਵਾਲਾ ਬਣ ਕੇ ਆ ਜਾਂਦਾ, ਭਾਵੇਂ ਇਤਨਾ ਗਾਣਾ ਦੇਰਾ ਸੀ, ਮੇਰਾ ਵਾਹਿਗੁਰੂ ਇਹਨਾਂ ਦੇਰਿਆਂ ਵਿੱਚ ਮੈਨੂੰ ਰਾਹ ਦਿਖਾਉਣ ਵਾਲਾ ਬਣ ਕੇ ਮੈਨੂੰ ਖੁਦ ਰਾਹ ਵਿਖਾਲਦਾ ਰਿਹਾ। ਤੇ ਜਿਹਨੂੰ ਆ ਉਹ ਰਾਹ ਦਿਖਾਲੇ, ਸਮਾਪਤੀ ਕਰੀਏ, ਜਿਹਨੂੰ ਉਹ ਵਾਹਿਗੁਰੂ ਰਾਹ ਦਿਖਾਲੇ ਉਹਨੂੰ ਕੌਣ ਭੁਲਾ ਸਕਦਾ। ਜਿਸ ਹੈ ਦਿਖਾਲਾ ਵਾਟੜੀ ਤੇ ਸਹਿ ਭੁਲਾਵੇ ਕੌਣ, ਜਿਸ ਹੈ ਭੁਲਾਈ ਪੰਧ ਸਿਰ ਤੇ ਸਹਿ ਦਿਖਾਵੇ ਕੌਣ। ਰਾਮਕਲੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ, ਉਹ ਰਾਹਨੁਮਾ ਰਸਤਾ ਦਿਖਾਲਣ ਵਾਲਾ ਬਣ ਕੇ ਆਏ ਦਿਸ਼ ਆਇਆ ਉਹਦੇ ਉੱਪਰ, ਜਿਸਨੇ ਵੀ ਉਹਦੇ ਤੇ ਭਰੋਸਾ ਕੀਤਾ, ਜਿਸਨੇ ਉਹਦੇ ਧਰਮ ਗ੍ਰੰਥ ਉੱਪਰ ਯਕੀਨ ਕੀਤਾ, ਵਿਸ਼ਵਾਸ ਕੀਤਾ, ਉਸ ਮਨੁੱਖ ਦੇ ਤਾਈ ਉਹ ਅਕਾਲ ਪੁਰਖ ਵਾਹਿਗੁਰੂ ਰਹੀਮ ਕਰੀਮ ਖੁਦਾਵੰਦ ਮਾਲਕ ਰਸਤਾ ਵਿਖਾਲਣ ਵਾਲਾ ਬਣ ਕੇ ਉਹਦੇ ਉੱਪਰ ਆ ਗਿਆ। ਯਾਨੀ ਉਹਦੀ ਬਾਂਹ ਪਕੜ ਕੇ, ਉਂਗਲ ਪਕੜ ਕੇ ਉਹਨੂੰ ਆਪ ਰਸਤਾ ਵਿਖਾਇਆ, ਜਿਵੇਂ ਮੇਰੇ ਸਾਹਿਬ ਨੇ ਮੈਨੂੰ ਰਾਹ ਵਿਖਾਲਿਆ। ਇੱਕ ਹੋਰ ਸ਼ੇਰ ਪੜ ਦਿਓ ਜੀ। ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ, ਭਾਵੇਂ 39 ਸ਼ਰੀਰਾਂ ਦੇ ਉੱਪਰ ਅਣਗਿਣਤ ਫੌਜ ਹਮਲਾਵਰ ਹੋ ਕੇ ਆਈ, ਪਰ ਫਿਰ ਵੀ ਨਾ ਪੇਚੀ ਤੈ ਮੂਏ ਨਾ ਰੰਜੀਦੇ ਤਨ ਕੇ ਬੇਰੂ ਖੁਦਾ ਵਰ ਦੁਸ਼ਮਨ ਸ਼ਿਕਨ। ਪਿਆਲਾ ਖੋ ਸ੍ਰੀ ਵਾਹ ਵਿੱਚ ਕਰਤਾ ਪੁਰਖ ਖਲੋਆ। ਅੱਗੇ ਸਾਰੇ ਪੜੋ, ਉੱਚੀ ਪੜੋ, ਜ਼ੋਰ ਨਾਲ ਪੜ੍ਹਨਾ ਸਭਨਾਂ ਨੇ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਸੋਠ ਮਹੱਲਾ ਪੰਜਵਾਂ, ਮਾਮ ਸਰ ਮੂਹੇ ਅਜਰਾ ਈਲ ਗ੍ਰਿਫਤਾ। ਤਿਲੰਗ ਮਹੱਲਾ ਪਹਿਲਾ, ਨਾ ਪੇਚੀਦੇ ਮੂਹੇ ਦੀਨੋ ਦੁਨੀਆਂ ਦਾਰ ਕਮੰਦੇ ਆ ਪਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਹੇ ਯਾਰੇ ਮਾਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੂਸਰੀ ਗੱਦਲ ਕਹਿੰਦੇ ਨੇ, ਮੂਹੇ ਨਾ ਪੇਚੀਦੇ ਮੂਹੇ, ਕਹਿੰਦੇ ਨੇ ਮੇਰਾ ਇੱਕ ਵੀ ਮੂਹੇ ਕੇਸ ਪੇਚੀਦਾ ਵਿੰਗਾ ਨਾ ਹੋਇਆ, ਮੇਰਾ ਇੱਕ ਵੀ ਕੇਸ ਡਿੰਗਾ ਨਹੀਂ ਹੋਇਆ। ਯਾਨੀ ਮੇਰੀ ਇੱਕ ਵੀ ਵਾਲ ਨੂੰ, ਮੇਰੇ ਇੱਕ ਵੀ ਕੇਸ ਨੂੰ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਹੋਇਆ, ਨਾ ਰੰਜੀਦਾ ਤਨ, ਨਾ ਮੇਰੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਕੋਈ ਰੰਜੀਦਗੀ ਹੋਈ, ਦੁੱਖ ਹੋਇਆ, ਮੇਰੇ ਸਰੀਰ ਨੂੰ ਵੀ ਕੋਈ ਦੁੱਖ ਨਹੀਂ ਹੋਇਆ। ਮੇਰਾ ਜਿਹੜਾ ਵਾਲ ਹੈ, ਕੇਸ ਹੈ, ਉਸ ਨੂੰ ਵੀ ਕੋਈ ਪੇਚ ਨਹੀਂ ਆਇਆ, ਵਲ ਨਹੀਂ ਪਿਆ, ਭਾਵ ਉਹਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ। ਕਿਉਂਕਿ ਅਬ ਕੋਈ ਰੰਜ ਹੈ ਨਾ ਦਰਦ ਸਤਾਨੇ ਵਾਲਾ, ਹਮਨੇ ਅਪਣਾ ਲਿਆ ਹਰ ਰੰਗ ਜ਼ਮਾਨੇ ਵਾਲਾ। ਪਿਆਲਾ ਖੋ ਸ੍ਰੀ ਵਾਹ। ਅਬ ਕੋਈ ਰੰਜ ਹੈ ਨਾ ਦਰਦ ਸਤਾਨੇ ਵਾਲਾ, ਹਮਨੇ ਅਪਣਾ ਲਿਆ ਹਰ ਰੰਗ ਜ਼ਮਾਨੇ ਵਾਲਾ। ਸਰਕਾਰ ਫਰਮਾਉਂਦੇ ਨੇ, ਮੇਰਾ ਇੱਕ ਵੀ ਕੇਸ ਵਿੰਗਾ ਨਹੀਂ ਹੋਇਆ, ਯਾਨੀ ਟੁੱਟਿਆ ਨਹੀਂ, ਨਾਸ਼ ਨਹੀਂ ਹੋਇਆ, ਨਾ ਮੇਰੇ ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਰੰਜੀਦ ਦੁੱਖ ਹੋਇਆ, ਕੋਈ ਕਸ਼ਟ ਹੋਇਆ, ਮੇਰਾ ਸਰੀਰ ਵੀ ਸੁਖੀ ਹੈ, ਮੇਰੇ ਕੇਸ ਵੀ ਸਹੀ ਸਲਾਮਤ ਨੇ। ਯਾਨੀ ਔਰੰਗਜ਼ੇਬ, ਤੇਰੀ ਇਤਨੀ ਬਹੁ ਗਿਣਤੀ ਦੀ ਫੌਜ ਮੇਰਾ ਇੱਕ ਵੀ ਵਾਲ ਵਿੰਗਾ ਨਹੀਂ ਕਰ ਸਕੀ, ਤੇ ਮੈਨੂੰ ਇਹ ਇੱਕ ਵਾਲ ਜਿੰਨਾ ਕੇਸ ਜਿਤਨਾ ਥੋੜੇ ਤੋਂ ਥੋੜਾ ਦੁੱਖ ਨਹੀਂ ਪਹੁੰਚਾ ਸਕੀ। ਮੈਂ ਇਹਨਾਂ ਦੁੱਖਾਂ ਤੋਂ, ਇਹਨਾਂ ਮੁਸ਼ਕਲਾਤਾਂ ਤੋਂ ਉਸ ਰਹਿਨੁਮਾ ਵਾਹਿਗੁਰੂ ਦੀ ਰਹਿਨੁਮਾਈ ਵਿੱਚ ਸਹੀ ਸਲਾਮਤ ਉਭਰਿਆ, ਕੋਈ ਵੀ ਤੇਰੀ ਤਾਕਤ ਮੈਨੂੰ ਨੁਕਸਾਨ ਨਹੀਂ ਪਹੁੰਚਾ ਸਕੀ। ਇਉਂ ਜੋ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਹਾਂਜੀ, ਕਿ ਬੇਰੂ ਖੁਦਾਵੰਦ ਦੁਸ਼ਮਨ ਸ਼ਿਕਨ, ਉਹ ਜੋ ਅਕਾਲ ਪੁਰਖ ਵਾਹਿਗੁਰੂ ਖੁਦਾਵੰਦ ਕਰੀਮ ਹੈ, ਦੁਸ਼ਮਨਾਂ ਦੇ ਤਾਈ ਸ਼ਿਕਨ ਕੱਟਣ ਵਾਲਾ, ਦੁਸ਼ਮਨਾਂ ਨੂੰ ਸ਼ਿਕਸਤ ਦੇਣ ਵਾਲਾ, ਦੁਸ਼ਮਨਾਂ ਨੂੰ ਤੋੜਨ ਵਾਲਾ, ਉਹ ਖੁਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਮੈਨੂੰ ਦੁਸ਼ਮਨਾਂ ਦੇ ਘੇਰੇ ਵਿੱਚੋਂ ਅਵਰਦ ਬਾਹਰ ਲੈ ਆਇਆ। ਖੁਦਾਵਰਦ ਉਹ ਜਿਹੜਾ ਤੰਨਾ ਲੱਗਾ ਹੈ ਉਹਨੇ ਐਡਾ ਬਣ ਜਾਣਾ। ਚਰਨਾ ਖੋ ਸ੍ਰੀ ਵਾਹ। ਇਸ ਵਾਸਤੇ ਖੁਦਾਵਰਦ ਉਹ ਜੋ ਮਾਲਕ ਸੀ ਅਕਾਲ ਪੁਰਖ ਵਾਹਿਗੁਰੂ, ਦੁਸ਼ਮਨਾਂ ਨੂੰ ਤੋੜਨ ਵਾਲਾ, ਨਾਸ਼ ਕਰਨ ਵਾਲਾ, ਉਹ ਮੈਨੂੰ ਮੈਦਾਨੀ ਜੰਗ ਦੇ ਵਿੱਚੋਂ ਬਰੂ ਬਾਹਰ ਲੈ ਆਇਆ, ਬੇਰੂ ਬਾਹਰ ਬਾਹਰ ਲੈ ਆਇਆ। ਉਹ ਇਹਨਾਂ ਦੁਸ਼ਮਨਾਂ ਦੇ ਵੱਡੇ ਘੇਰੇ ਵਿੱਚੋਂ ਉਹ ਵਾਹਿਗੁਰੂ ਮੈਨੂੰ ਬਾਹਰ ਲੈ ਕੇ ਆਇਆ ਹੈ। ਸੱਚ ਜਿਵੇਂ ਮਾਤਾ ਦੇ ਉਧਰ ਵਿੱਚੋਂ ਉਹ ਬਾਹਰ ਲਿਆਉਂਦਾ ਹੈ, ਇਵੇਂ ਹੀ ਉਹ ਬਹਿਰੂਨੀ ਦੁਸ਼ਮਨਾਂ ਦੇ ਘੇਰੇ ਵਿੱਚੋਂ ਬਾਹਰ ਲਿਆਉਂਦਾ ਹੈ, ਜੇ ਕੋਈ ਉਹਦੀ ਸ਼ਰਨ ਆ ਜਾਵੇ, ਜੇ ਕੋਈ ਉਹਦੇ ਚਰਨ ਪਕੜ ਲਵੇ ਔਰ ਆਪਣੇ ਆਪ ਨੂੰ ਉਹਦੇ ਭਰੋਸੇ ਤੇ ਛੋੜ ਦੇਵੇ। ਇਵੇਂ ਦਸ਼ਮੇਸ਼ ਪਿਤਾ ਜੀ ਮਹਾਨ ਇਤਿਹਾਸਕ ਚਮਕੌਰ ਦੀ ਗੜੀ ਦੇ ਯੁੱਧ ਦਾ ਵਰਣਨ ਕਰ ਰਹੇ ਨੇ। ਅਗਲਾ ਵਿਚਾਰ ਜਿਹੜਾ ਹੈ ਉਹ ਅੱਗੇ ਸ਼ਰਵਣ ਕਰਾਂਗੇ, ਤੁਹਾਡਾ ਹੀ ਸਮਾਂ ਹੈ, ਫਿਰ ਮੁਸ਼ਕਿਲ ਹੋ ਜਾਵੇਗੀ, ਨਾਲੇ ਹੌਲੀ ਹੌਲੀ ਚੱਲੀਏ ਤੇ ਅੱਛਾ ਹੈ, ਕਿਉਂਕਿ ਕਈ ਵਾਰੀ ਬਹੁਤ ਮੁਸ਼ਕਿਲ ਹੁੰਦੀ ਹੈ। ਪਿਆਰ ਲੱਖੋ ਸ੍ਰੀ ਵਾਹ। ਮਹਾਂਪੁਰਸ਼ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਮੈਂ ਅਰਜ਼ ਕੀਤੀ ਸੀ ਅੱਗੇ ਵੀ ਇੱਕ ਵਾਰੀ ਵੀ ਮੈਂ ਉਹਨਾਂ ਦਾ ਇੱਕੋ ਬਚਨ ਮੰਨਿਆ, ਬਾਕੀ ਜਦੋਂ ਹੁਕਮ ਕਰਦੇ ਸਨ ਚੁੱਪ, ਤੇ ਚੁੱਪ ਦਾ ਮਤਲਬ ਹੁੰਦਾ ਨਾ 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 ਹਾਂ ਤੇ ਹਰ ਲੱਖੋ ਸ੍ਰੀ ਵਾ। ਤੋ ਪਤਾ ਨਹੀਂ ਸੀ ਹੁੰਦਾ ਕਿਹੜੇ ਵੇਲੇ ਉਹ ਫਰਮਾਨ ਬਈ ਬੋਲਣਾ ਜਾਂ ਕਥਾ ਕਰਨੀ, ਤੇ ਉਹਨਾਂ ਦੇ ਮੌਕੇ ਤੇ ਕੀ ਕਥਾ ਕਰਨੀ ਸੀ। ਪਰ ਇਹ ਕੋਸ਼ਿਸ਼ ਹੁੰਦੀ ਸੀ ਮੁਰਸ਼ਦ ਦਾ ਬਚਨ ਮੰਨਿਆ ਜਾ ਸਕੇ। ਮੈਂ ਕਈ ਵਾਰੀ ਸੋਚਦਾ ਹੁਣ ਵੀ ਉਸੇ ਤਰ੍ਹਾਂ ਹੁੰਦਾ, ਕੋਈ ਪਤਾ ਨਹੀਂ ਹੁੰਦਾ ਸਿੰਘ ਕਿਹੜੇ ਵੇਲੇ ਕਹਿ ਦੇਣ ਵੀ ਆਹ ਕਥਾ ਕਰਨੀ ਹੈ ਜਾਂ ਲੱਖੋ ਸ੍ਰੀ। ਇਸ ਲਈ ਇਹ ਲਮਕਾ ਕੇ ਕਰਨੇ ਹਾਂ ਵੀ ਜਿਤਨਾ ਕੁ ਸਮਾਂ ਹੈ ਉਹਦੇ ਵਿੱਚ ਪੂਰਾ ਕਰ ਲਈਏ। ਇਸ ਲਈ ਇੰਨੀ ਸੇਵਾ ਪ੍ਰਵਾਨ ਕਰਨਾ, ਅਗਲਾ ਵਿਚਾਰ ਕੱਲ ਕਰਾਂਗੇ। ਆਪ ਜੀ ਨੂੰ ਬੇਨਤੀ ਕਰਾਂਗਾ ਕਿ ਮੁਹੱਬਤ ਕਾ ਮਜ਼ਾ ਤਬ ਹੈ ਕਿ ਹੂੰ ਵੋ ਵੀ ਬੇਕਰਾਰ। ਇਹ ਜੋ ਆਪਨੇ ਵਿਚਾਰ ਆਰੰਭ ਕਰਵਾਇਆ ਹੈ, ਮੇਰੀ ਤੇ ਡਿਊਟੀ ਹੈ, ਮੈਨੂੰ ਤੇ ਪ੍ਰਸ਼ਾਦ ਇਸੇ ਬਦੌਲਤ ਮਿਲਦਾ ਹੈ, ਕਥਾ ਕਰਦਾ ਹਾਂ ਤਾਂ ਰੋਟੀ ਮਿਲਦੀ ਹੈ। ਆਪਨੇ ਪਿਆਰ ਨਾਲ ਇਹਨੂੰ ਸ਼ੁਰੂ ਕਰਵਾਇਆ ਹੈ। ਬੇਨਤੀ ਕਰਾਂਗਾ ਕਿ ਮੇਰੇ ਨਾਲੋਂ ਵੀ ਜ਼ਿਆਦਾ ਪਿਆਰ ਨਾਲ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਿਆ। ਹੋਰ ਵੀ ਸਿੰਘ, ਹੋਰ ਵੀ ਮਾਤਾਵਾਂ, ਬੱਚੀਆਂ ਮਹਾਰਾਜ ਦੇ ਚਰਨਾਂ ਵਿੱਚ ਨਾਲ ਲੈ ਕੇ ਆਇਆ ਕਰ, ਤਾਂ ਜੋ ਇਹ ਮਿਲ ਕੇ ਅਸੀਂ ਹੋਰ ਲਾਭ ਪ੍ਰਾਪਤ ਕਰ ਸਕੀਏ। ਮੇਰੇ ਪਾਠੀ ਰੋਜ਼ ਬਦਲਦੇ ਜਾ ਰਹੇ ਨੇ, ਮੈਨੂੰ ਸਮਝ ਨਹੀਂ ਆ ਰਹੀ ਕੀ ਕਾਰਨ ਹੈ। ਪਾਠ ਕਰਨ ਵਾਲਾ ਇੱਕ ਬਦਲਿਆ, ਦੂਸਰਾ ਬਦਲਿਆ, ਤੀਸਰਾ ਬਦਲਿਆ ਹੈ। ਪਰ ਮੈਦਾਨੀ ਜੰਗ ਵਿੱਚ ਲੋਕ ਨੀਤੀ ਕਹਿੰਦੀ ਹੈ ਘੋੜਾ ਬਦਲਣਾ ਅੱਛਾ ਨਹੀਂ ਹੁੰਦਾ। ਇਹ ਸਿੰਘ ਤਾਂ ਸਿਰ ਦੇ ਮੇਰੇ ਤਾਜ ਨੇ, ਸਾਹਿਬ ਨੇ, ਇਹਨਾਂ ਦੀ ਬਦੌਲਤ ਮੈਂ ਵਿਚਾਰ ਕਰਦਾ ਹਾਂ। ਪਰ ਵਿਚਾਰ ਨਾਲ ਰੋਜ਼ ਰੋਜ਼ ਜੇ ਪਾਠੀ ਬਦਲੀਏ ਤਾਂ ਫਿਰ ਮੁਸ਼ਕਿਲ ਹੋਵੇਗੀ। ਭਾਈ ਸਾਹਿਬ, ਭਾਈ ਬਚਿੱਤਰ ਸਿੰਘ ਜੀ ਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਭਾਈ ਬਚਿੱਤਰ ਸਿੰਘ ਜੀ ਗੋਪਾਲ ਆਏ ਤੋਂ ਸਨ, ਹੁਣ ਵੀ ਹੈ ਸ਼ਰੀਫ ਮਹਾਰਾਜ ਜੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਪਾਠ ਕਰਿਆ ਕਰਦੇ ਸਨ। ਬਹੁਤ ਲੰਬਾ ਸਮਾਂ ਉਹਨਾਂ ਨੇ ਪਾਠ ਕੀਤਾ, ਅਖੀਰ ਤਾਂ ਕੋੜਕ ਪ੍ਰੀਤ ਨਿਭ ਗਈ। ਤੋ ਇਉਂ ਬਈ ਪਾਠੀ ਰੋਜ਼ ਰੋਜ਼ ਨਹੀਂ ਬਦਲਣੇ ਚਾਹੀਦੇ ਨੇ। ਇੱਕ ਫੈਸਲਾ ਕਰ ਲਓ ਵੀ ਕਿੰਨੇ ਨਾਲ ਪੜ੍ਹਨਾ। ਖਿਮਾ ਚਾਹਾਂਗਾ, ਸਮੇਂ ਦੀ ਉਲੰਘਣਾ ਨਾ ਕਰਾਂ। ਤੁਸੀਂ ਵੀ ਜ਼ਰਾ ਸਾਹ ਲੈ ਲਓ, ਬਾਅਦ ਵਿੱਚ ਬੋਲਣਾ ਹੈ। ਸੰਗਤਾਂ ਵੱਲੋਂ ਕਥਾ ਪੇਸ ਮਾਇਆ ਆਈਏ, ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਂ ਪਾਣ। ਔਰ ਮੈਂ ਮਾਣ ਨਾਲ ਪਿਆਰ ਨਾਲ ਕਿਤੇ ਬਾਤ ਕਰ ਜਾਂਦਾ ਹਾਂ, ਆਪਣੇ ਕਿਤੇ ਮਹਿਸੂਸ ਨਾ ਕਰਨਾ ਤੁਹਾਡਾ ਬੱਚਾ ਹਾਂ। ਆਖਿਰ ਮੈਂ ਹੋਰ ਕਿੱਥੇ ਦਿਲ ਖੋਲ੍ਹ ਕੇ ਗੱਲ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਾਨਮ ਕਈ ਮਰਦ ਪੈਮਾਸ਼ਕਮ ਕੇ ਦੌਲਤ ਪਰਸਤ ਸਤ ਇਮਾ ਫਿਕਮ ਨਾ ਇਮਾ ਪ੍ਰਸਤੀ ਨਾ ਔਜ਼ਾਇੰਦੀ ਨਾ ਸਾਹਿਬ ਚਨਾਸੀ ਨਾ ਮੁਹੰਮਦ ਜਕੀ ਹਰ ਆਂਗ ਕੇ ਇਮਾ ਪ੍ਰਸਤੀ ਕੁਨਦ ਨਾ ਪੈਮਾ ਖੁਦਾਸ਼ ਪੇਸ਼ੋ ਪਸਤੀ ਕੁਨਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਗੁਰੂ, ਸਾਹਿਬੇ ਜਮਾਲ ਗੁਰੂ, ਪੀਰਾਨ ਪੀਰ ਗੁਰੂ, ਮੀਰਾਨ ਮੀਰ ਗੁਰੂ, ਸਰਵਰੇ ਕਾਇਨਾਤ ਗੁਰੂ, ਕੁਲ ਆਲਮ ਦੇ ਸੁਲਤਾਨ ਗੁਰੂ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇ ਉਪਮਾ ਮਹਾਨ ਦੇ ਸਮਰੱਥ ਸਾਹਿਬ, ਪਾਰ ਬ੍ਰਹਮ ਗੁਰੂ ਪਰਮੇਸ਼ਵਰ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੁਸ਼ੋਭਿਤ ਹੋ ਕੇ ਆਪ ਜੀ ਨੇ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਰੂਪ ਸ਼ਬਦ ਕੀਰਤਨ ਗੁਰੂ ਕੇ ਵਰੋਸਾਏ ਹੋਏ ਗੁਰਮੁਖ ਪ੍ਰਸਿੱਧ ਕੀਰਤਨੀਆਂ ਪਾਸੋਂ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ। ਕਰਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਬਾਬਾ ਰਾਮ ਰਾਏ ਜੀ ਅਜ਼ਮਤਾਂ ਨਾਲ ਭਰਪੂਰ ਸਨ, ਬਰਕਤਾਂ ਨਾਲ ਮਾਮੂਰ ਸਨ। ਕਰਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਸਹਿਜੇ ਦਿੱਲੀ ਦੀ ਤਰਫ ਤੋਰਨ ਵੇਲੇ ਇਹ ਬਚਨ ਕੀਤੇ ਸਨ, ਰਾਮ ਰਾਏ ਜੀ ਦਿੱਲੀ ਜਾਓ, ਗੁਰੂ ਘਰ ਦੀ ਅਗਵਾ ਪ੍ਰਤਿਨਿਧਤਾ ਕਰੋ, ਗੁਰੂ ਨਾਨਕ ਦੇਵ ਜੀ ਦੇ ਮਹਾਨ ਆਦਰਸ਼ਾਂ ਨੂੰ ਔਰੰਗਜ਼ੇਬ ਦੇ ਸਾਹਮਣੇ ਨਿਰਭੈਤਾ ਦੇ ਨਾਲ ਪੇਸ਼ ਕਰੋ, ਤੇ ਜਿਸ ਤਰ੍ਹਾਂ ਅੱਜ ਵੀ ਦੁਨੀਆਂ ਮੰਨਦੀ ਏ ਸ਼ਬਦ ਦਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਭਾਈ ਗੁਰਦਾਸ ਜੀ ਦਿੱਲੀ ਦਰਬਾਰ ਵਿੱਚ ਉਸੇ ਪੱਖ ਨੂੰ ਤੁਸੀਂ ਫੇਰ ਦੁਹਰਾਓ, ਨਿਰਭੈਤਾ ਨਾਲ ਦੁਹਰਾਓ, ਕਿਸੇ ਤਰ੍ਹਾਂ ਵੀ ਸ਼ਾਹ ਤੋਂ ਭੈਭੀਤ ਹੋਣ ਦੀ ਜ਼ਰੂਰਤ ਨਹੀਂ। ਬਾਬਾ ਜੀ ਨੇ ਸਿਰ ਝੁਕਾ ਕੇ ਗੁਰੂ ਪਿਤਾ ਤੇ ਹੀ ਸਵਾਲ ਕੀਤਾ, ਭੇਜ ਰਹੇ ਹੋ ਕੁਝ ਬਖਸ਼ਿਸ਼ ਕਰਕੇ ਭੇਜੋ, ਇਹਨੇ ਤੇਜਸਵੀ ਓਜਸਵੀ ਸ਼ਾਹ ਦੇ ਸਾਹਮਣੇ ਮੈਂ ਕਿਵੇਂ ਜਵਾਬ ਦੇ ਸਕਾਂਗਾ। ਕਰਤਾ ਗੁਰੂ ਹਰਿਰਾਏ ਸਾਹਿਬ ਜੀ ਨੇ ਜਿਨ੍ਹਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸੁਖਚੈਨ ਸਾਹਿਬ ਜੀ ਦੀ ਸੇਵਾ ਸ੍ਰੀ ਮਾਨ ਸੰਤ ਬਾਬਾ ਸੇਵਾ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਨੇ ਬੜੇ ਪਿਆਰ ਸਤਿਕਾਰ ਨਾਲ ਕਰਵਾਈ, ਔਰ ਉਸ ਸੇਵਾ ਵਿੱਚ ਆਪ ਜੀ ਵੱਲੋਂ ਵੀ ਹਿੱਸਾ ਪਿਆ ਹੈ। ਲੱਖੋ ਸ੍ਰੀ ਵਾਹਿਗੁਰੂ। ਬੇਨਤੀ ਕਰ ਰਿਹਾ ਸਾਂ, ਕਰਤਾ ਗੁਰੂ ਹਰਿਰਾਏ ਸਾਹਿਬ ਜੀ ਨੇ ਸਹਿਜੇ ਬਚਨ ਕੀਤਾ, ਬਾਬਾ ਰਾਮ ਰਾਏ ਜੀ ਤੁਹਾਡੀ ਜ਼ੁਬਾਨ ਤੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਆਪ ਵਸਣਗੇ, ਬਹੁਤ ਬਖਸ਼ਿਸ਼ ਸੀ, ਬਹੁਤ ਵਡਿਆਈ ਸੀ ਜੋ ਬਾਬਾ ਰਾਮ ਰਾਏ ਜੀ ਨੂੰ ਪ੍ਰਾਪਤ ਹੋਈ। ਪਰ ਔਰੰਗਜ਼ੇਬ ਦੇ ਪਾਸ ਜਾ ਕੇ ਜਿਸ ਤਰ੍ਹਾਂ ਬਾਬਾ ਰਾਮ ਰਾਏ ਜੀ ਗੁਰੂ ਘਰ ਦੇ ਸਨਮਾਨ ਨੂੰ ਕਾਇਮ ਨਾ ਰੱਖ ਸਕੇ, ਬਾਦਸ਼ਾਹ ਦੀ ਖੁਸ਼ਾਮਦ ਵਿੱਚ ਆ ਕੇ ਉਹ ਗੁਰੂ ਘਰ ਵੱਲੋਂ ਹੀ ਬੇਮੁੱਖ ਹੋ ਗਏ। ਅੱਜ ਵੀ ਦੇਹਰਾਦੂਨ ਦਾ ਇਲਾਕਾ ਗਵਾਹੀ ਦਿੰਦਾ ਹੈ ਕਿ ਇਹ ਇਲਾਕਾ ਬਾਬਾ ਰਾਮ ਰਾਏ ਜੀ ਨੂੰ ਔਰੰਗਜ਼ੇਬ ਨੇ ਗੁਰੂ ਘਰ ਤੋਂ ਤੋੜਨ ਵਾਸਤੇ ਭੇਟ ਕੀਤਾ ਸੀ। ਇਹ ਬਾਬਾ ਰਾਮ ਰਾਏ ਜੀ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰ ਘਰ ਦੀ ਲੱਖਾਂ ਆਕਾਸ਼ਾਂ ਤੇ ਪਤਾਲਾਂ ਦੀ ਪ੍ਰਤੀਨਿਧਤਾ ਗਵਾ ਕੇ